ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਡਾਕਟਰ ਸਟੈਲਾ ਕ੍ਰਾਮਰਿਜ ਦੇ 4 ਲੇਖਾਂ ਦਾ ਜਿਹੜਾ ਅਨੁਵਾਦ ਕੀਤਾ ਸੀ ਰਸਕ ਕਿਰਤ ਦੇ ਪ੍ਰਤੀ, ਉਸ ਅਨੁਵਾਦ ਦੇ ਸ਼ੁਰੂਆਤ ਵਿੱਚ ਆਪ ਜੀ ਨੇ ਆਪਣਾ ਅਨੁਭਵ ਰਸਕ ਕਿਰਤ ਪ੍ਰਤੀ ਜੋ ਸਾਂਝਾ ਕੀਤਾ ਸੀ, ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਉਹ ਕਾਕੁਰਾ ਆਪਣੇ ਰਸਕ ਕਿਰਤ ਦੇ ਜਾਪਾਨੀ ਸਕੂਲ ਦੇ ਆਦਰਸ਼ ਇਉਂ ਦੱਸਦਾ ਹੈ, ਅਸੀਂ ਚਾਹੁੰਦੇ ਹਾਂ ਜੀਵਨ ਆਪੇ ਵਿੱਚ ਸੁਰਤ ਵਿੱਚ ਸੱਚੀ ਹੋਵੇ। ਇਹ ਸਾਡੀ ਰਸਕ ਕਿਰਤ ਦਾ ਮੰਤਰ ਹੈ। ਰਸਕ ਕਿਰਤ ਦਾ ਸਭ ਤੋਂ ਵੱਡਾ ਮਹੱਤਵ ਉਹਦੀ ਸਵਤੰਤਰਤਾ ਹੈ। ਸਵਤੰਤਰਤਾ ਆਤਮਕ ਉੱਨਤੀ ਦਾ ਆਪਣੇ ਅੰਦਰਲੇ ਵਾਅਦੇ ਦੇ ਨਿਯਮ ਅਨੁਸਾਰ ਹੌਲੇ ਹੌਲੇ ਬਤਦਰੀਸ ਉੱਨਤ ਹੋਣ ਦੇ ਅਰਥ ਵਿੱਚ ਅਸੀਂ ਲੈਂਦੇ ਹਾਂ। ਰਸਕ ਕਿਰਤ ਨਾ ਤਾਂ ਅੰਦਰ ਦਾ ਆਦਰਸ਼ ਹੈ, ਨਾ ਉਹ ਬਾਹਰ ਦੀ ਦਿਸਦੀ ਸੱਚਾਈ ਹੈ। ਆਪਣੀ ਸੁਰਤ ਦੀ ਸਵਤੰਤਰਤਾ ਦੇ ਅਨੁਭਵ ਲਈ ਨਕਲ ਚਾਹੇ ਕੁਦਰਤ ਦੀ ਹੋਵੇ, ਚਾਹੇ ਪੁਰਾਣੇ ਰਸਕ ਕਿਰਤ ਦੇ ਸਾਹਿਬੇ ਕਮਾਲ ਲੋਕਾਂ ਦੀ ਹੋਵੇ ਜਾਂ ਆਪਣੇ ਆਪੇ ਦੀ ਹੀ ਹੋਵੇ, ਹਮੇਸ਼ਾ ਇੱਕ ਆਤਮਘਾਤੀ ਗੁਣ ਹੈ। ਕਿਉਂਕਿ ਸੁਰਤ ਆਪਣੀ ਸਵਤੰਤਰਤਾ ਵਿੱਚ ਆਈ ਹੋਈ ਸਦਾ ਆਪਣਾ ਨਵਾਂ ਸਜਰਾ ਪ੍ਰਕਾਸ਼ ਖੇਲ ਖੇਲਣਾ ਚਾਹੁੰਦੀ ਹੈ, ਚਾਹੇ ਉਹ ਖੇਲ ਇਸ ਕੁਦਰਤ ਅਤੇ ਮਨੁੱਖ ਦੀ ਜੀਵਨ ਦੇ ਮਹਾਨ ਨਾਟਕ ਵਿੱਚ ਜੀਵਨ ਹਾਸਾ ਹੋਵੇ, ਚਾਹੇ ਜੀਵਨ ਦਰਦ ਹੋਵੇ। ਸਾਡੇ ਲਈ ਏਸ਼ੀਆ ਦੀ ਪੁਰਾਣੀ ਰਸਕ ਕਿਰਤ ਸਦਾ ਅੱਜ ਕੱਲ੍ਹ ਨਵੇਂ ਰਸਕ ਕਿਰਤ ਦੇ ਕਈ ਸਕੂਲਾਂ ਤੋਂ ਜ਼ਿਆਦਾ ਪ੍ਰਮਾਣਨੀਕ ਹੈ, ਕਿਉਂਕਿ ਸਾਡੀ ਰਸਕ ਕਿਰਤ ਨੂੰ ਅੱਗੇ ਟੋਰਨ ਵਾਲੀ ਚਾਹਨਾ ਨਕਲ ਵਾਂਗ ਨਹੀਂ ਪੈਂਦੀ। ਏਸ਼ੀਆ ਦੀ ਪੁਰਾਣੀ ਕਿਰਤ ਵਾਂਗ ਇੱਕ ਧਿਆਨੀ ਅੰਦਰ ਦੇ ਦਰਸ਼ਨਾਂ ਦੀਆਂ ਹਾਲਤਾਂ ਵੱਲ ਜਾਂਦੀ ਹੈ। ਅਸਲ ਸੱਚ ਤਾਂ ਇਹ ਅੰਦਰ ਦੇ ਧਿਆਨੀ ਦ੍ਰਿਸ਼ਾਂ ਅਰਥਾਤ ਮੂਰਤੀਮਾਨ ਖਿਆਲਾਂ ਦੀ ਨਦੀ ਹੈ। ਬਾਹਰ ਦੀਆਂ ਸੱਚਾਈਆਂ ਅਤੇ ਸੱਚੇ ਵਾਕਿਆਤ ਤਾਂ ਨਿਰੇ ਐਵੇਂ ਜਿਹੀਆਂ ਫਾਲਤੂ ਗੱਲਾਂ ਹਨ। ਅਸੀਂ ਰਸਕ ਕਿਰਤੀ ਪਾਸੋਂ ਚੀਜ਼ ਜਿੰਝ ਸੀ ਵਾਲੀ ਗੱਲ ਨਹੀਂ ਮੰਗਦੇ। ਅਸੀਂ ਤਾਂ ਪੁੱਛਦੇ ਹਾਂ ਕਿ ਜਿੰਝ ਸੀ ਚੀਜ਼ ਨੂੰ ਵੇਖ ਕੇ ਉਹ ਕਿਹੜੀ ਅਨੰਤ ਦੀ ਅਨੰਤਤਾ ਦੀ ਲਖਤਾ ਉਹਨਾਂ ਹੋਈ, ਸਾਨੂੰ ਉਹ ਦੱਸੇ। ਅਸੀਂ ਹੋਰ ਉਸ ਪਾਸੋਂ ਕੁਛ ਨਹੀਂ ਪੁੱਛਦੇ। ਇਸ ਥੀ ਨਤੀਜਾ ਇਉਂ ਨਿਕਲਦਾ ਹੈ ਕਿ ਲਕੀਰ ਅਤੇ ਕਿਆਰਸਕੋਰੋ ਵਿੱਚ ਸੁਆਣਪ ਨੂੰ ਅਨੁਭਵ ਕਰਨਾ ਅਤੇ ਪਿਆਰ ਦੀ ਮੂਰਤ ਰੰਗ ਨੂੰ ਦੇਖਣਾ, ਇਹ ਸਭ ਰਸਕ ਕਿਰਤ ਦਾ ਜ਼ੋਰ ਹੈ। ਅਤੇ ਹਰ ਨਜ਼ਾਰੇ ਦੀ ਦੀਦ ਦੀ ਪਰਖ ਵਿੱਚ ਸੁਹਣਪ ਦੀ ਜਗਿਆਸਾ ਕਰਨਾ, ਤਲਾਸ਼ ਕਰਨਾ ਅਤੇ ਆਦਰਸ਼ ਉੱਚੇ ਸੱਚੇ ਦੇ ਪ੍ਰਕਾਸ਼ ਨੂੰ ਟੋਲਣਾ ਰਸਕ ਕਿਰਤ ਦਾ ਕਾਫੀ ਜਵਾਬ ਹੈ। ਕੁਦਰਤ ਦੇ ਟੁਕੜੇ ਉਹਦੇ ਸਿੰਗਾਰੀ ਪਾਸੇ ਵਾਲੇ ਕਾਲੇ ਬੱਦਲ, ਜਿਨ੍ਹਾਂ ਵਿੱਚ ਬੱਦਲ ਗੜਕਾਂ ਸੁੱਤੀਆਂ ਪਈਆਂ ਹਨ, ਚੀੜਾਂ ਦੇ ਜੰਗਲਾਂ ਦੀ ਬਲਵਾਨ ਚੁੱਪ, ਤਲਵਾਰ ਦੀ ਅਹਿਲ ਸੰਜੀਦਗੀ, ਕਾਲੇ ਹੋਏ ਪਾਣੀਆਂ ਵਿੱਚੋਂ ਉੱਠਦਾ ਕੰਵਲ, ਆਪਣੀ ਰੂਹੀ ਪਵਿੱਤਰਤਾ ਵਿੱਚ ਕੁਆਰੇ ਪੰਨੇ ਦੇ ਸੂਰਮਤਾ ਭਰੇ ਲਹੂ ਭਰੇ ਕੱਪੜੇ, ਬੁੱਢੇ ਸੂਰਮੇ ਦੀ ਅੱਖ ਵਿੱਚ ਆਏ ਅਥਰੂ, ਮੈਦਾਨੇ ਜੰਗ ਦੇ ਮਿਲੇ ਜੁਲੇ ਰਹਿਮ ਅਤੇ ਕਹਿਰ ਦੇ ਰੰਗ, ਕਿਸੇ ਵੱਡੀ ਸ਼ਾਨ ਸ਼ੌਕਤ ਦੀ ਢਲਦੀ ਰੋਸ਼ਨੀ, ਇਹ ਸਭ ਉਹ ਮਨ ਦੀਆਂ ਹਾਲਤਾਂ ਅਤੇ ਚਿੰਨ੍ਹ ਹਨ ਜਿਨ੍ਹਾਂ ਵਿੱਚ ਸੁਰਤ ਗੋਤਾ ਮਾਰਦੀ ਹੈ ਅਤੇ ਗੋਤਾ ਮਾਰ ਕੇ ਆਪਣੇ ਭੇਦ ਖੋਲ੍ਹਣ ਵਾਲੇ ਹੱਥਾਂ ਨਾਲ ਇਹਨਾਂ ਨੂੰ ਉਸ ਬੁਰਕੇ ਨੂੰ ਚੱਕਦੀ ਹੈ ਜਿਸ ਅੰਦਰ ਸਰਵ ਵਿਆਪਕ ਸੱਚ ਪਰਦਾ ਨਸ਼ੀਨ ਹੈ। ਰਸਕ ਕਿਰਤ ਇਉਂ ਸਿਦਕ ਯਾਨੀ ਮਜ਼ਹਬ ਦੀ ਇੱਕ ਖਿੜਕ ਟਿਕਾ ਹੋ ਜਾਂਦਾ ਹੈ। ਹਾਂ, ਉਹ ਘੜੀ ਜਦ ਭਗਤ ਯਾਨੀ ਪਿਆਰਾ ਅੱਧਾ ਬੇਹੋਸ਼ ਹੋਇਆ ਅਨੰਤ ਦੀ ਤਲਾਸ਼ ਦੀ ਯਾਤਰਾ ਵਿੱਚ ਠਹਿਰ ਜਾਂਦਾ ਹੈ ਅਤੇ ਪੂਰੇ ਹੋਏ ਪਿੱਛੇ ਨੂੰ ਚਾਹਨਾ ਨਾਲ ਦੇਖਦਾ ਹੈ ਅਤੇ ਧੁੰਦ ਜਿਹੀ ਵਿੱਚ ਦਿਸ ਰਹੇ ਅੱਗੇ ਨੂੰ ਲੋਚਦਾ ਹੈ। ਹਾਂ, ਜਦ ਆੜ ਕਿਸੇ ਰਮਜ਼ ਦਾ ਸੁਪਨਾ ਜਿਹਾ ਹੋ ਜਾਂਦਾ ਹੈ, ਸੁਪਨੇ ਥੀ ਵੱਧ ਕੋਈ ਹੋਰ ਸਥਾਈ ਚੀਜ਼ ਨਾ, ਨਿਰੀ ਬਸ ਇੱਕ ਰੂਹ ਦੀ ਰਮਜ਼ ਅਤੇ ਰੂਹ ਦੀ ਰਮਜ਼ ਘੱਟ ਉੱਚੀ ਚੀਜ਼ ਨਾ। ਫਿਰ ਆਪ ਕਹਿੰਦੇ ਹਨ, ਏਸ਼ੀਆ ਦਾ ਸਾਦਾ ਜੀਵਨ ਵੇਖਣ ਨੂੰ ਬਿਜਲੀ ਅਤੇ ਭਾਪ ਨਾਲ ਬਦਲੇ ਯੂਰਪ ਦੇ ਮੁਕਾਬਲੇ 'ਤੇ ਰੱਖਣ ਨਾਲ ਕੋਈ ਸ਼ਰਮ ਖਾਣ ਦਾ ਡਰ ਨਹੀਂ ਕਰਨਾ ਚਾਹੀਦਾ। ਹਾਂ, ਉਹ ਪੁਰਾਣਾ ਜੀਵਨ ਅਤੇ ਪੁਰਾਣੀ ਦੁਨੀਆ ਦੀ ਤਜਾਰਤ ਖੂੰਦੇ ਤੇ ਗਠੜੀ ਵਾਲੇ, ਹੋਕਾ ਦੇਣ ਵਾਲੇ ਸੌਦਾਗਰ ਤੇ ਹੱਥਾਂ ਨਾਲ ਕੰਮ ਕਰਨ ਵਾਲੇ ਕਾਰੀਗਰ ਦੀ ਦੁਨੀਆ ਉਸ ਗ੍ਰਾਮ ਵਿੱਚ ਲੱਗੀ ਹਾੜ ਤੇ ਸਾਧ ਦੇ ਜਨਮ ਦਿਨ ਦੇ ਮੇਲੇ ਵਾਲੀ ਦੁਨੀਆ, ਜਿੱਥੇ ਨਿੱਕੀਆਂ ਨਿੱਕੀਆਂ ਕਿਸ਼ਤੀਆਂ ਮੁਲਕ ਦੀ ਪੈਦਾਵਾਰ ਨਾਲ ਭਰੀਆਂ ਦਰਿਆਵਾਂ ਉੱਤੇ ਅੱਗੇ ਪਿੱਛੇ ਰਿੜਦੀਆਂ ਫਿਰਦੀਆਂ ਸਨ, ਜਿੱਥੇ ਹਰ ਇੱਕ ਰਾਜੇ ਦੇ ਮਹਿਲ ਵਿੱਚ ਇੱਕ ਖਾਸ ਵਿਹੜਾ ਹੁੰਦਾ ਸੀ, ਜਿੱਥੇ ਸੌਦਾਗਰ ਮੁਸਾਫਰ ਆਣ ਕੇ ਆਪਣੇ ਹੀਰੇ ਜਵਾਹਰਾਤ ਦੀਆਂ ਚੀਜ਼ਾਂ ਪਰਦੇ ਨਸ਼ੀਨ ਸੋਹਣੀਆਂ ਸਵਾਣੀਆਂ ਨੂੰ ਦੱਸਦੇ ਹੁੰਦੇ ਸਨ। ਉਹ ਪੁਰਾਣੀ ਦੁਨੀਆ ਹਾਲੇ ਸਾਰੀ ਮੋਈ ਨਹੀਂ, ਤੇ ਭਾਵੇਂ ਰੂਪ ਉਹਦਾ ਕਿਸੇ ਤਰ੍ਹਾਂ ਵਰਤੀ ਜਾਵੇ, ਤਦ ਵੀ ਏਸ਼ੀਆ ਇਸ ਜੀਵਨ ਦੇ ਅੰਦਰਲੇ ਤੱਤ ਨੂੰ ਬਿਨਾਂ ਆਪਣਾ ਭਾਰਾ ਨੁਕਸਾਨ ਕੀਤੇ ਤੇ ਗਵਾ ਨਹੀਂ ਸਕਦਾ, ਕਿਉਂਕਿ ਜਦ ਇਹ ਜੀਵਨ ਗੁੰਮਿਆ ਤਦ ਨਾਲੇ ਹੀ ਉਹ ਪੁੰਡਰੀ ਤੇ ਸਿੰਗਾਰੀ ਰਸਕ ਕਿਰਤ ਜਿਹੜੀ ਸਦੀਆਂ ਦੀ ਇਸ ਜੀਵਨ ਨਾਲ ਆ ਰਹੀ ਹੈ ਗੁੰਮ ਜਾ ਸੀ, ਤੇ ਨਾ ਸਿਰਫ ਉਹਨਾਂ ਸੋਹਣੀਆਂ ਗੱਲਾਂ ਦੀ ਸੋਹਣਪ ਉੱਡ ਜਾ ਸੀ, ਪਰ ਕਿਰਤ ਦੀ ਖੁਸ਼ੀ, ਉਹਦੀ ਧਿਆਨੀ ਸੁਰਤ ਦਾ ਆਪਣਾ ਆਪ ਤੇ ਏਸ਼ੀਆ ਦੀ ਕਿਰਤ ਦਾ ਉਹ ਉਮਰਾਂ ਲੰਮਾ ਕੰਮ ਜਿਸ ਨਾਲ ਹੈਵਾਨ ਦੁਨੀਆ ਮਨੁੱਖ ਬਣਾਈ ਜਾ ਰਹੀ ਸੀ ਗੁੰਮ ਹੋ ਜਾ ਸੀ। ਕਾਰਨ ਇਸ ਭੇਦ ਦਾ ਇਹ ਹੈ ਕਿ ਆਪਣੇ ਬੁਣੀ ਹੋਈ ਤਾਨੀ ਦਾ ਕੱਪੜਾ ਪਹਿਨਣਾ ਸਦਾ ਆਪਣੇ ਘਰ ਵਿੱਚ ਰਹਿਣ ਵਾਂਗ ਹੁੰਦਾ ਹੈ, ਰੂਹ ਆਪਣੇ ਲਈ ਆਪ ਜਿਵੇਂ ਆਪਣਾ ਜਿਸਮ ਬਣਾਉਂਦਾ ਹੈ। ਇਹ ਸੱਚ ਹੈ ਕਿ ਏਸ਼ੀਆ ਵਿੱਚ ਵਕਤ ਨੂੰ ਹੜਪ ਕਰਨ ਵਾਲੀ ਰੇਲ ਗੱਡੀ ਆਦਿ ਦੀ ਤੇਜ਼ ਸਵਾਰੀਆਂ ਦੀ ਤੀਬਰ ਖੁਸ਼ੀਆਂ ਵਾਲੀ ਕੋਈ ਗੱਲ ਨਹੀਂ, ਪਰ ਏਸ਼ੀਆ ਪਾਸ ਹਾਲੇ ਵੀ ਉਸ ਥੀ ਬੜੀ ਡੂੰਘੀ ਯਾਤਰਾ ਕਰਨ ਤੇ ਰਮਤੇ ਸਾਧ ਦੀ ਸਫ਼ਰ ਸਤਸੰਗ ਹੈ। ਰਮਤੇ ਸਾਧ ਦਾ ਗ੍ਰਾਂ ਦੀਆਂ ਇਸਤਰੀਆਂ ਪਾਸੋਂ ਭਿੱਛਾ ਮੰਗਦੇ ਆਉਣਾ ਤੇ ਸ਼ਾਮ ਵੇਲੇ ਕਿਸੇ ਦਰਖਤ ਕਿਨਾਰੇ ਬੈਠ ਗੱਲਾਂ ਕਰਨੀਆਂ ਤੇ ਜੱਟਾਂ ਨਾਲ ਬਹਿ ਚਰਚੇ ਕਰਨੇ, ਇਹ ਸੱਚਾ ਸਫ਼ਰ ਹੈ ਤੇ ਸਾਧ ਸੱਚਾ ਮੁਸਾਫ਼ਰ ਹੈ। ਇਸ ਸਾਧ ਲਈ ਗ੍ਰਾਂ ਨਿਰੇ ਪੱਥਰ ਦਰਿਆ ਦੀ ਨੁਹਾਰ ਵਾਲੇ ਨਹੀਂ ਹੁੰਦੇ, ਉਹਨੂੰ ਤਾਂ ਮਾਈ ਦਾ ਮਿਲਖ ਜੀਂਦਾ ਮੇਲਾ ਦਿਸਦਾ ਹੈ। ਕਈ ਤਰ੍ਹਾਂ ਦੇ ਸੁਭਾਅ ਤੇ ਕਈ ਤਰ੍ਹਾਂ ਦੀ ਸੁਰਤ ਵਿੱਚ ਖੁੱਭ ਜਾਣ ਵਾਲੀਆਂ ਪਿਆਰਾਂ ਦੇ ਮੇਲੇ ਹੁੰਦੇ ਹਨ। ਆਦਮੀਆਂ ਦੇ ਕਈ ਤਰ੍ਹਾਂ ਦੇ ਪਿਆਰ ਲਸ਼ੂਕਾਂ ਤੇ ਹੋਰ ਕਥਾ ਕਹਾਣੀਆਂ ਦਾ ਇਕੱਠ ਹੁੰਦਾ ਹੈ, ਤੇ ਇਹ ਭਰਿਆ ਮੇਲਾ ਉਸ ਰਮਤੇ ਸਾਧ ਨੂੰ ਇੱਕ ਅਕਹਿ ਜਿਹੀ ਮਿੱਤਰਤਾ ਤੇ ਨਰਮੀ ਰਲੀ ਦਿਸਦੀ ਹੈ, ਜਿਸ ਦਾ ਹਿੱਸਾ ਉਹਨੂੰ ਵੀ ਮਿਲਦਾ ਹੈ ਤੇ ਇਸ ਗ੍ਰਾਂ ਪਾਸੇ ਦੇ ਆਪ ਬੀਤੇ ਨਾਟਕ ਦੇ ਦੁੱਖਾਂ ਸੁੱਖਾਂ ਦਾ ਸਾਂਝੀਵਾਲ ਉਹ ਵੀ ਹੁੰਦਾ ਹੈ। ਤੇ ਜਾਪਾਨ ਵਿੱਚ ਕੋਈ ਕਿਸਾਨ ਮੁਸਾਫਰ ਆਪਣੇ ਸਫ਼ਰਾਂ ਵਿੱਚ ਕਿਸੇ ਚੰਗੀ ਥਾਂ ਥੀ ਵਿਦਾ ਨਹੀਂ ਹੋ ਸਕਦਾ ਜਦ ਤੱਕ ਉਹ ਆਪਣੀ ਹੋਕੂ ਕਵਿਤਾ ਆਪਣੀ ਨਿਸ਼ਾਨੀ ਦੇ ਕੇ ਨਾ ਜਾਵੇ। ਇਹ ਹੋਕੂ ਰਸਿਕ ਕਿਰਤ ਦੀ ਇੱਕ ਮੂਰਤੀ ਹੈ, ਜਿਹੜੀ ਕਿ ਭੋਲੇ ਪਾਲੇ ਲੋਕ ਵੀ ਸਮਝ ਸਕਦੇ ਹਨ। ਇਸ ਤਰ੍ਹਾਂ ਦੇ ਜੀਵਨ ਰਗੜਾਂ ਨਾਲ ਸੁਰਤ ਸ਼ਖਸੀਅਤ ਦੇ ਪੂਰਬੀ ਵਿਚਾਰ ਦੇ ਸਰੂਪ ਦਾ ਪੱਕਾ ਤੇ ਜੀਂਦਾ ਗਿਆਨ ਹੁੰਦਾ ਹੈ ਕਿ ਇਹ ਕੜੇ ਪਰ ਦਯਾਵਾਨ ਮਰਦੋਪਣੇ ਦੇ ਵਿਚਾਰ ਤੇ ਪਿਆਰ ਦੀ ਇੱਕ ਸੁਰ ਹੋਈ ਮੂਰਤੀ ਹੈ, ਤੇ ਇਸ ਤਰ੍ਹਾਂ ਦੇ ਆਦਮੀਆਂ ਦੇ ਆਪੇ ਵਿੱਚ ਮਿਲਣ ਜੁਲਣ ਦੇ ਤਰੀਕਿਆਂ ਦੁਆਰਾ ਇਨਸਾਨੀ ਸਤਸੰਗ ਦਾ ਪੂਰਬੀ ਵਿਚਾਰ ਕਿ ਸਤਸੰਗੀ ਗਿਆਨ ਤੇ ਪਿਆਰ ਦਾ ਇੱਕ ਰਸਤਾ ਹੈ ਹਾਲੇ ਤੱਕ ਸਾਂਭ ਕੇ ਰੱਖਿਆ ਰਿਹਾ ਹੈ। ਇਹ ਮੇਲਾ ਗੇਲਾ ਹੀ ਇਸ ਵਿਚਾਰ ਦੀ ਪੋਥੀ ਹੈ ਜਿਹੜੀ ਰਸਮ ਰਿਵਾਜ ਵਿੱਚ ਲਿਖੀ ਪਈ ਹੈ, ਛਾਪੇ ਦੀ ਲੋੜ ਨਹੀਂ। ਇਹੋ ਜਿਹੀਆਂ ਪੂਰਬ ਤੇ ਪੱਛਮ ਦੇ ਫਰਕਾਂ ਦੀਆਂ ਗੱਲਾਂ ਕਈ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ, ਪਰ ਏਸ਼ੀਆ ਦਾ ਪ੍ਰਭਾਵ ਇਹਨਾਂ ਗੱਲਾਂ ਥੀ ਵੱਧ ਕਿਸੇ ਸੱਚੀ ਚੀਜ਼ ਦੇ ਕਰਕੇ ਹੈ। ਉਹ ਪ੍ਰਭਾਵ ਹਰ ਇੱਕ ਦਿਲ ਵਿੱਚ ਧੜਕਦੇ ਜੀਂਦੇ ਸੱਤੋ ਗੁਣੀ ਸ਼ਾਂਤੀ ਦੀ ਥਰਾਟ ਵਿੱਚ ਹੈ। ਉਹ ਇੱਕ ਸੁਰ ਇੱਕ ਰੰਗ ਹੋਈ ਏਕਤਾ ਹੈ ਜਿਸ ਕਰਕੇ ਬਾਦਸ਼ਾਹ ਤੇ ਕਿਸਾਨ ਸਤਸੰਗ ਵਿੱਚ ਬਰਾਬਰ ਹੋ ਮਿਲਦੇ ਹਨ, ਤੇ ਏਕਤਾ ਦਾ ਉਹ ਆਲੀਸ਼ਾਨ ਆਪ ਮੁਹਾਰਾ ਅੰਦਰੋਂ ਫੁੱਟਿਆ ਗਿਆਨ ਜਿਹਦੇ ਸਹਿਜ ਸੁਭਾਅ ਫਲ ਹਨ ਕੁੱਲ ਹਮਦਰਦੀ ਅਦਬ ਤੇ ਲਿਹਾਜ਼, ਜਿਸ ਕਰਕੇ ਜਾਪਾਨ ਦਾ ਸ਼ਹਿਨਸ਼ਾਹ ਤਾਕਾਕੁਰਾ ਇੱਕ ਸਿਆਲੀ ਦੀ ਰਾਤ ਆਪਣੇ ਪਿੰਡ ਥੀ ਗਰਮ ਸੋਣ ਦੇ ਕੱਪੜੇ ਰਜਾਈ ਆਦਿ ਲਾ ਕੇ ਸੁੱਟ ਦਿੰਦਾ ਹੈ ਤੇ ਕਹਿੰਦਾ ਹੈ, ਮੈਂ ਕਿਉਂ ਓੜ ਕੇ ਪਾਵਾਂ ਜਦ ਮੇਰੀ ਗਰੀਬ ਰਈਅਤ ਦੇ ਚੁੱਲ੍ਹੇ ਉੱਤੇ ਅੱਗ ਦੀ ਥਾਂ ਕੱਕਰ ਜੰਮਿਆ ਹੈ। ਯਾ ਬਾਦਸ਼ਾਹ ਤੈਸੋ ਤੰਗ ਖਾਨਦਾਨ ਦਾ ਜਿਹੜਾ ਰੋਟੀ ਨਹੀਂ ਖਾਂਦਾ, ਇਸ ਕਰਕੇ ਕਿ ਕਾਲ ਮਾਂ ਦੀ ਤਕਲੀਫ ਵਿੱਚ ਲੋਕ ਭੁੱਖ ਦੇ ਦੁੱਖ ਵਿੱਚ ਸਨ। ਇਹ ਗੱਲਾਂ ਉਸ ਤਿਆਗ ਦੇ ਸੁਪਨੇ ਵਿੱਚ ਪਈਆਂ ਹਨ ਜਿਹੜਾ ਸਾਡੇ ਸਾਹਮਣੇ ਬੁੱਧ ਦੇਵ ਦੇ ਉਸ ਤਿਆਗ ਦਾ ਚਿੱਤਰ ਖਿੱਚਦਾ ਹੈ। ਅਤੇ ਜਦ ਬੁੱਧ ਨੇ ਆਪਣੇ ਨਿਰਵਾਨ ਸੁੱਖ ਨੂੰ ਤਦ ਤੱਕ ਲੈਣ ਥੀ ਇਨਕਾਰ ਕੀਤਾ ਹੈ ਜਦ ਤੱਕ ਇਸ ਧਰਤੀ ਦਾ ਜ਼ਰਾ ਜ਼ਰਾ ਸੁਖੀ ਅਤੇ ਮੁਕਤ ਨਾ ਹੋ ਲਵੇ। ਇਹ ਉਸ ਸੁਰਤ ਦੀ ਸੁਤੰਤਰਤਾ ਦੇ ਪੂਜਾ ਪਿਆਰ ਦਾ ਸਿੱਟਾ ਹੈ ਜਿਹੜੀ ਗਰੀਬੀ ਦੇ ਸਿਰ ਦੇ ਅੱਗੇ ਪਿੱਛੇ ਦੈਵੀ ਪ੍ਰਕਾਸ਼ ਦਾ ਚੱਕਰ ਬੰਨ ਦਿੰਦੀ ਹੈ, ਜਿਹੜੀ ਹਿੰਦੁਸਤਾਨ ਦੇ ਬਾਦਸ਼ਾਹਾਂ ਨੂੰ ਸਾਦਗੀ ਅਤੇ ਆਪਣੇ ਹੱਥ ਮਜ਼ੂਰੀ ਕਰ ਖਾਣ ਦੀ ਰੀਝ ਦਿੰਦੀ ਹੈ। ਉਹ ਚੀਜ਼ ਜਿਸ ਦੀ ਸੁਣਪ ਕਰਕੇ ਚੀਨ ਵਿੱਚ ਸ਼ਹਿਨਸ਼ਾਹੀ ਤਖ਼ਤ 'ਤੇ ਬੈਠਾ ਸ਼ਹਿਨਸ਼ਾਹ ਤਲਵਾਰ ਨਹੀਂ ਪਾਉਂਦਾ। ਦੁਨੀਆਂ ਵਾਲੇ ਕੁੱਲ ਦੁਨੀਆਂ ਦੇ ਬਾਦਸ਼ਾਹਾਂ ਵਿੱਚ ਚੀਨ ਦਾ ਤਖ਼ਤ ਹੈ ਜਿੱਥੇ ਤਲਵਾਰ ਉੱਪਰ ਨਹੀਂ ਚੜ੍ਹ ਸਕਦੀ। ਇਹ ਚੀਜ਼ਾਂ ਏਸ਼ੀਆ ਦੀ ਰਸਕ ਕਿਰਤ, ਕਾਵਿ, ਸਾਇੰਸ, ਵਿੱਦਿਆ ਅਤੇ ਵਿਚਾਰ ਦੇ ਅੰਦਰਲੀ ਛੁਪੀ ਰੂਹਾਨੀ ਤਾਕਤ ਹਨ। ਜੇ ਇਸ ਪਰੰਪਰਾ ਥੀ ਹਿੰਦੁਸਤਾਨ ਨੂੰ ਤੋੜ ਅਲੱਗ ਕਰ ਲਵੋ ਅਤੇ ਉਸਨੂੰ ਉਹਦੀ ਆਤਮਿਕ ਜੀਵਨ ਦੀ ਖੁਸ਼ੀ ਜਿਹੜੀ ਹੀ ਹਿੰਦੁਸਤਾਨ ਕੌਮੀਅਤ ਦਾ ਅੰਦਰਲਾ ਤੱਤ ਹੈ ਥੀ ਵਿਛੋੜ ਲਵੋ, ਉਸਦੀ ਤਰਾਵਟ ਵੀ ਖੁਸ਼ ਕਰ ਦਿਓ, ਤਦ ਹਿੰਦੁਸਤਾਨ ਕਿਸੇ ਕਮੀਨੀ ਕੂੜੀ ਨਵੀਂ ਮੂਰਤੀ ਨੂੰ ਪੂਜਣ ਲੱਗ ਜਾਏਗਾ। ਇਉਂ ਰਸਕ ਕਿਰਤ ਕਿਸੇ ਮੁਲਕ ਦੇ ਸਹਿਜ ਸੁਭਾਅ, ਰੰਗਾਂ, ਲਕੀਰਾਂ, ਸ਼ਕਲਾਂ, ਆਦਤਾਂ, ਵਤੀਰਿਆਂ, ਰਸਮਾਂ, ਰਿਵਾਜ਼ਾਂ ਥੀ ਅਲੱਗ ਨਹੀਂ ਕੀਤੀ ਜਾ ਸਕਦੀ। ਸਜ ਵਿਆਹੀ ਕੁੜੀ ਪੰਜਾਬ ਦੀ ਰੌਣਕ ਜੋ ਉਹਦੇ ਮਹਿੰਦੀ ਰੰਗੇ ਹੱਥਾਂ ਪੈਰਾਂ ਘੁੰਡ ਅਤੇ ਸ਼ਰਮ ਅਤੇ ਜਵਾਨੀ ਨਾਲ ਝੁੱਕੀ ਟਹਿਣੀ ਵਾਂਗ ਓੜੀ ਛਵੀ ਵਿੱਚ ਨਿਸਰਦੀ ਹੈ, ਉਹ ਕਿਸੇ ਹੋਰ ਮਿਲਖ ਵਿੱਚ ਉਹ ਅਰਥ ਨਹੀਂ ਰੱਖ ਸਕਦੀ। ਅਤੇ ਪੰਜਾਬ ਦੀ ਨਵੀਂ ਸਜ ਵਿਆਹੀ ਦੇ ਸ਼ਿੰਗਾਰ ਰਸ ਦੇ ਵਲਵਲਿਆਂ ਦੀ ਸ਼ਰਮ ਵਿੱਚ ਭਿੱਜੀ ਕੱਜੀ ਆਜ਼ਾਦੀ ਦੀ ਅਨੰਦ ਜਿਹੀ ਕੈਦ ਕਿਹੀ ਸੋਹਣੀ ਲੱਗਦੀ ਹੈ। ਅਤੇ ਇਸ ਸੁਣਬ ਦਾ ਅਨੁਭਵ ਇੱਕ ਅੱਛੋ ਜਿਹਾ ਰੰਗ ਹੈ ਜਿਹੜਾ ਪੰਜਾਬ ਦੇ ਸੱਚੇ ਰਸਕ ਕਿਰਤੀ ਨੇ ਪ੍ਰਗਟ ਕਰਨਾ ਹੈ। ਇਸੀ ਤਰ੍ਹਾਂ ਜੀਵਨ ਦੇ ਹੋਰ ਨਿੱਕੇ ਨਿੱਕੇ ਰਸਾਂ ਦੇ ਅੰਦਰਲੇ ਅਨੰਤ ਅਰੂਪਤਾ ਦੇ ਨਾਨਾ ਰੂਪਾਂ ਥੀ ਛੁੱਟ ਪੰਜਾਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਣਾਏ ਖਾਲਸਾ ਸਿੱਖ ਸਿਮਰਨ ਦੇ ਬੁੱਤ ਅਤੇ ਉਹਨਾਂ ਬੁੱਤਾਂ ਦੀ ਜੀਂਦੀ ਜਾਗਦੀ ਸ਼ਾਲਾ ਇੱਕ ਆਲਮਗੀਰ ਰਸਕ ਕਿਰਤ ਹੈ ਜਿਸ ਦੇ ਰੰਗ ਰੂਪ ਵਿੱਚ ਟੁੱਬੀਆਂ ਮਾਰ ਮਾਰ ਰਸਕ ਕਿਰਤੀ ਅਗਮ ਦੀ ਨਵੀਂ ਗਮਤਾ ਅਲਖ ਦੀ ਨਿਤ ਨਵੀਂ ਲਖਤਾ ਦੇ ਸਕਦਾ ਹੈ। ਰਸਕ ਕਿਰਤ ਅਤੇ ਰਸਕ ਕਿਰਤੀ, ਰਸਕ ਪਰਖ ਅਤੇ ਰਸਕ ਪਾਰਖੀ ਦੀ ਗੁਰੂ ਬਣਾਏ ਜੀਂਦੇ ਚਿੱਤਰ ਅਤੇ ਪ੍ਰਾਣੀ ਮੂਰਤੀ ਦੀ ਪੂਜਾ ਵਿੱਚ ਇੱਕ ਆਲਮਗੀਰ ਜਾਗ ਹੈ ਜਿਸ ਦੇ ਆਵੇਸ਼ ਹੇਠ ਹਾਲੇ ਰਸਕ ਕਿਰਤ ਨੇ ਆਪਣਾ ਬੁਰਸ਼ ਚਲਾਉਣਾ ਹੈ, ਜਿਵੇਂ ਈਸਾਈ ਆਵੇਸ਼ ਹੇਠ ਯੂਰਪ ਦੀ ਰਸਕ ਕਿਰਤ ਦੀ ਨਵੀਂ ਚਾਲ ਚੱਲ ਪਈ ਸੀ। ਇਹ ਕਦ ਆਉਣਾ ਹੈ? ਜਗਤ ਸਾਰੇ ਨੇ ਇਸ ਨਵੀਂ ਅਤੇ ਡਲਕ ਦੇ ਆਤਮ ਪ੍ਰਕਾਸ਼ ਆਤਮ ਗਿਆਨ ਦੇ ਰਸ ਨੂੰ ਕਦ ਅਪਣਨਾ ਹੈ? ਵਾਹਿਗੁਰੂ ਦੇ ਅਕਾਲੀ ਝੰਡੇ ਹੇਠ ਰਸਕ ਕਿਰਤ ਦਾ ਵਾਅਦਾ ਕਿਹਾ ਅਤੇ ਕਿੰਝ ਆਉਣਾ ਹੈ? ਉਹ ਸਿਰਜਣਹਾਰ ਕਰਤਾਰ ਆਪ ਹੀ ਜਾਣਦਾ ਹੈ। ਪਰ ਆਤਮ ਅਨੁਭਵ ਮਨ ਜੀਤੇ ਜਗਜੀਤ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਿਨਕਾ ਏਕ ਜਿਸ ਜੀਏ ਬਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਦਸਾਂ ਪਾਤਸ਼ਾਹੀਆਂ ਦਾ ਜੀਵਨ ਚਰਿੱਤਰ, ਸਿੱਖਾਂ ਦਾ ਸਿਮਰਨ ਜੀਵਨ, ਵਾਹਿਗੁਰੂ ਮੰਤਰ ਦਾ ਅਭਿਆਸ, ਖਾਲਸੇ ਦੀ ਤਲਵਾਰ, ਖਾਲਸੇ ਦਾ ਪਰਉਪਕਾਰ, ਪਿਆਰ, ਭਗਤੀ, ਗਿਆਨ, ਸਿੱਧੀ, ਸਹਿਜ ਯੋਗ ਦੀਆਂ ਕਰਾਮਾਤਾਂ, ਇਹ ਸਭ ਰਸਕ ਕਿਰਤੀ ਲਈ ਨਵੀਂ ਦੁਨੀਆ ਹੈ। ਸਿਵਾਏ ਰਸਕ ਕਿਰਤੀ ਦੇ ਇਸ ਪੰਜਾਬ ਵਿੱਚ ਆਏ ਆਵੇਸ਼ ਨੂੰ ਅੰਦਰ ਦੇ ਸਿਮਰਨ ਜੀਵਨ ਅਤੇ ਉਹਦੇ ਪ੍ਰਕਾਸ਼ਾਂ ਦੀ ਛੁੱਟ ਹੋਰ ਕੋਈ ਫਲਸਫਾ ਜਾਂ ਮੁੱਖ ਗਿਆਨ ਦੁਆਰਾ ਸਮਝ ਨਹੀਂ ਸਕਦਾ। ਜਾਪਾਨ ਨੇ ਜਿਵੇਂ ਬੁੱਧ ਮਤ ਨੂੰ ਆਪਣੀ ਸਦੀਆਂ ਦੀ ਲਗਾਤਾਰ ਰਸਕ ਕਿਰਤ ਨਾਲ ਸੁਲਝੀ ਸੁਰਤ ਵਿੱਚ ਧਾਰਨ ਕੀਤਾ, ਉਸ ਤਰ੍ਹਾਂ ਹੋਰ ਕੋਈ ਨਾ ਸਮਝ ਸਕਿਆ। ਹਿੰਦੂਆਂ ਤਾਂ ਐਸਾ ਆਲੀਸ਼ਾਨ ਸਿਮਰਨ ਦੀ ਰਸਕ ਕਿਰਤ ਵਾਲਾ ਧਰਮ ਵੇਦਾਂਤ ਦੀਆਂ ਖਾਲੀ ਗੱਲਾਂ ਵਿੱਚ ਪਈ ਮੋਈ ਸੁਰਤ ਬਹੁਤ ਚਿਰ ਨਾ ਸਹਾਰ ਸਕੀ। ਸਤਿਗੁਰਾਂ ਦੀ ਨਾਮ ਸਭਿਅਤਾ, ਨਾਮ ਵਿਦਿਆ ਬਿਨਾਂ ਸਿਮਰਨ ਦੀ ਦਾਤ ਦੇ ਰਸਕ ਕਿਰਤ ਕਿਸੇ ਸਮੇਂ ਅਨੁਭਵ ਹੋ ਨਹੀਂ ਸਕਦੀ। ਖਿਆਲੀ ਵਿਸਥਾਰਾਂ ਨਾਲ ਜਿਵੇਂ ਉਹ ਵੱਡੇ ਹੋਣ, ਓਨੀ ਸਿੱਖੀ ਅਨੁਭਵ ਨਿੱਕਾ ਜਿਹਾ ਹੋ ਦੂਰ ਰਹਿ ਜਾਂਦਾ ਹੈ। ਅਤੇ ਜੀਵਨ ਜਿੰਨਾ ਖਿਆਲ ਵਿੱਚ ਅਤੇ ਆਪਣੇ ਰਸ ਅਹੰਕਾਰ ਥੀ ਨਿੱਕਾ ਹੋ ਜਾਵੇ, ਉਹਨਾਂ ਹੀ ਸਿੱਖੀ ਅਨੁਭਵ ਅਨੰਤ ਹੋ ਕੇ ਅੱਗੇ ਟੁਰ ਜਾਂਦਾ ਹੈ। ਨਾ ਵੱਡਿਅਤ, ਨਾ ਛੁੱਟਿਅਤ, ਨਾ ਵਿੱਦਿਆ, ਨਾ ਅਵਿੱਦਿਆ ਇਹਨੂੰ ਫੜ ਸਕਦੀ ਹੈ। ਕਦੀ ਬਹੁ ਨਿੱਕਾ ਜਿਹਾ ਪਿਆਰ ਰਾਜ ਬਣ ਖਿਸਕ ਜਾਂਦਾ ਹੈ, ਕਦੀ ਅਨੰਤ ਪ੍ਰਕਾਸ਼ ਬਣ ਸਾਡੇ ਹੱਥਾਂ ਵਿੱਚ ਆਉਣ ਥੀ ਇਨਕਾਰ ਕਰਦਾ ਹੈ। ਕੋਈ ਬਖਸ਼ਿਆ ਮਿਲ ਪਵੇ ਤਦ ਉਹਦੀ ਗਾਂਧੀ ਨਦਰ ਵਿੱਚ ਬਖਸ਼ਣ ਦੀ ਆਸ ਲੱਗ ਸਕਦੀ ਹੈ, ਤੇ ਬਖਸ਼ੀ ਸਿਮਰਨ ਦੀ ਚੁੱਪ ਅਡੋਲ ਇੱਕ ਰਸ ਲਗਾਤਾਰ ਅੰਦਰ ਵਾਰ ਰਸਕ ਕਿਰਤੀ ਸੁਰਤ ਨੂੰ ਮੂਰਤੀਮਾਨ ਕਰਨਾ ਆਉਣ ਵਾਲੇ ਪੰਜਾਬ ਦੇ ਰਸਕ ਕਿਰਤੀ ਦਾ ਚਾਹ ਸੀ। ਨਵੀਂ ਕਿਰਤ ਦੀ ਕਾਢ ਸੀ, ਨਵਾਂ ਰੰਗ, ਨਵੀਂ ਬੋਲੀ ਆਸੀ, ਦੁਨੀਆ ਭਰ ਦੀ ਰਸਕ ਕਿਰਤ ਵਿੱਚ ਇੱਕ ਹਲਚਲ ਮਚਾ ਸੀ। ਸਿਰਫ ਰਸਕ ਕਿਰਤ ਨਾਲ ਸੁਲਝੀ ਸੁਰਤ ਜੀਵਨ ਦੇ ਰੰਗਾਂ ਨਾਲ ਇੱਕ ਸੁਰ ਆਉਂਦੀ ਹੈ, ਢਕੌਂਸਲਿਆਂ ਨੂੰ ਕਦੇ ਨਹੀਂ ਕਬੂਲਦੀ। ਰਸਕ ਕਿਰਤ ਦੇ ਲਗਾਤਾਰ ਨਾ ਹੋਣ ਨਾਲ ਤੇ ਰਸਕ ਕਿਰਤ ਨੂੰ ਤਿਰਸਕਾਰ ਕਰਨ ਵਾਲੇ ਹਿੰਦੁਸਤਾਨ ਦਾ ਜੀਵਨ ਖਿਆਲ ਦੇ ਜੂਹਿਆਂ ਵਿੱਚ ਐਸਾ ਲੱਗਦਾ ਹੈ ਕਿ ਅਹਿੰਸਾ ਦੇ ਨਾਂ ਤੇ ਜੂਹਾਂ ਦੀ ਜਾਨ ਬਚਾਉਣ ਲਈ ਆਦਮੀਆਂ ਦਾ ਖੂਨ ਉਹਨਾਂ ਨੂੰ ਪਿਲਾਇਆ ਜਾਂਦਾ ਹੈ, ਤੇ ਸਮਾਧੀ ਦੇ ਉੱਚੇ ਖਿਆਲ ਨੂੰ ਤਮੋ ਗੁਣੀ ਅਨੇਕ ਸੰਤੁਸ਼ਟੀਆਂ ਦੀ ਹੱਟ ਧਰਮੀ ਵਿੱਚ ਕੁਝ ਨਾ ਕੁਝ ਸਮਝਿਆ ਜਾਂਦਾ ਹੈ। ਉਹ ਰਸਕ ਕਿਰਤ ਨਿਸ਼ਫਲ ਹੈ ਜਿਹੜੀ ਲੱਤ ਮਾਰ ਕੇ ਸਾਡੇ ਟੇਢੇ ਸੰਚੇ ਨੂੰ ਸਿੱਧਾ ਨਹੀਂ ਕਰ। ਰਸਕ ਕਿਰਤ ਤਾਂ ਕਸਵੱਟੀ ਹੈ ਤੇ ਉਹ ਸੋਨਾ ਕਿੰਜ ਹੋ ਸਕਦਾ ਹੈ ਜਿਸ ਦੀ ਕਸ ਠੀਕ ਨਹੀਂ ਆਈ। ਉਹ ਅਸੂਲ ਕਿਸ ਤਰ੍ਹਾਂ ਜੀਵਨ ਦੇ ਅੰਦਰ ਦੇ ਫੁੱਲ ਦੇ ਸਿੱਟੇ ਹੋ ਸਕਦੇ ਹਨ ਜਿਹੜੇ ਰਸਕ ਕਿਰਤ ਦੀ ਪਰਖ ਵਿੱਚ ਠੀਕ ਨਹੀਂ ਉਤਰਦੇ। ਬਿਨਾਂ ਰਸਕ ਕਿਰਤ ਦੇ ਕਰਨੀ ਦਾ ਪਤਾ ਨਹੀਂ ਲੱਗ ਸਕਦਾ ਕਿ ਸੱਚ ਕੀ ਹੈ। ਰਸਕ ਕਿਰਤ ਦਾ ਸਭ ਤੋਂ ਵੱਡਾ ਅਤੇ ਉੱਚਾ ਸਿਮਤ ਇਸ਼ਾਰਾ ਇਹ ਹੈ ਕਿ ਹੇ ਇਨਸਾਨ, ਤੂੰ ਆਪ ਚੇਤ, ਆਪਾ ਜਾਣ। ਮਨੁੱਖ ਦਾ ਸਭ ਤੋਂ ਵੱਡਾ ਅਭਿਆਸ ਵਿਦਿਆ ਦੀ ਘੋਖ, ਸਤਸੰਗ, ਆਪਣੀ ਸੁਰਤ ਨੂੰ ਸਵੈ ਸਿੰਘਾਸਨ ਬਿਠਾਉਣ ਅਤੇ ਸਿੱਧਾ ਉੱਚਾ ਕਰਨ ਹੈ। ਸਿਮਰਨ ਦਾ ਜੀਵਨ ਰਸਕ ਕਿਰਤੀ ਜੀਵਨ ਹੈ। ਇਹ ਚੁੱਪ ਹੈ, ਆਪਣੀ ਪੂਰਨਤਾ ਵਿੱਚ ਭਰਿਆ ਬੁੱਧ ਦੇ ਨਿਰਵਾਣ ਸੁੱਖ ਵਿੱਚ ਬੈਠੇ ਬੁੱਤ ਵਾਂਗੂ ਗੁਰੂ ਕਾ ਸਿੱਖ ਹੈ। ਇਹ ਅਡੋਲਤਾ, ਇਹ ਤਲਵਾਰ ਦੀ ਧਾਰ ਉੱਤੇ ਤੁਲਿਆ ਚੱਲਦਾ ਜੀਵਨ, ਇਹ ਆਵੇਸ਼, ਇਹ ਨਈ ਪਰੰਪਰਾ ਤੇ ਕਥਾ, ਇਹ ਨਈ ਰੋਸ਼ਨੀ, ਹਾਂ ਇਸ ਵਿੱਚ ਕੇ ਹੈ, ਇਹ ਕੇ ਹੈ? ਇਸ ਭੇਦ ਦਾ ਲੱਜਣਾ ਰਾਗ ਦੀ ਰਸਕ ਕਿਰਤ, ਚਿੱਤਰਕਾਰ ਬੁਤਕਾੜੀ ਦੀ ਅਨੇਕ ਰਸਕ ਕਿਰਤਾਂ ਨਾਲ, ਹਾਂਜੀ ਕਿਰਤਾਂ ਕਰਨੀਆਂ ਨਾਲ, ਨਿਰੀਆਂ ਗੱਲਾਂ ਤੇ ਫਲਸਫੇ ਦੀਆਂ ਪਾਣੀ ਚੂਲੀਆਂ ਨਾਲ ਨਹੀਂ, ਜੀਵਨ ਦੇ ਨਏ ਅੰਗੂਰ ਦੇ ਵਾਅਦੇ ਦੀ ਸਿਮਤ ਦਾ ਪਤਾ ਦਿੰਦੀ ਹੈ। ਵਾਹਿਗੁਰੂ ਕਰੇ ਕਿ ਪੰਜਾਬ ਹਰ ਤਰ੍ਹਾਂ ਦੀ ਨਵੀਂ ਜਾਗ ਦਾ ਕੇਂਦਰ ਹੋਵੇ, ਜੀਵਨ ਲੱਸੇ, ਦਿਲ ਖਿੜੇ, ਖੁਸ਼ੀ ਚੜ੍ਹੇ, ਰੰਗ ਭਰਨ ਤੇ ਸੁਰਤ ਆਪੇ ਵਿੱਚ ਸਿਮਰਨ ਰਸ ਵਿੱਚ ਨਿਰਵਾਨ ਸੁੱਖ ਵਿੱਚ ਆਪਣੇ ਵਿੱਚ ਚੂਮੇ ਤੇ ਨਿੰਦਰਾ ਤੰਦਰਾ ਵਿੱਚ ਨਾ ਟਵੇ। ਜਦ ਟਵੇ ਕਿਰਤ ਸੋਹਣੀ ਰਸਕ ਕਿਰਤ, ਰਸਕ ਮਜ਼ੂਰੀ, ਰਸਕ ਹਲਵਾਉਣ, ਬੀਜ ਬੋਣ ਆਦਿ ਵਿੱਚ ਰਵੇ, ਜੀਵੇ ਤੇ ਸਾਹ ਲਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।